ਵਾਹਿਗੁਰੂ ਵਾਹਿਗੁਰੂ
ਵਾਹ।
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਭ ਜਗ ਤੇਰਾ ਖੇਲ ਹੈ ਤੇਰਾ ਖੇਲ ਹੈ ਤੂੰ ਗੁਣੀ ਗਹੇਲਾ ਤੇਰਾ ਖੇਲ ਹੈ ਤੇਰਾ ਖੇਲ ਹੈ ਤੂੰ ਗੁਣੀ ਗਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ ਆਪੇ ਗੁਰ ਚੇਲਾ। ਇੱਕ ਬਿਨਾ ਮਨ ਨੈਕ ਨਾਨੈ ਇੱਕ ਬਿਨਾ ਮਨ ਨੈਕ ਨਾਨੈ ਇੱਕ ਬਿਨਾ ਜਾਗਤ ਜੋਤ ਜਪੈ ਨਿਸ਼ਵਾਸ ਜਾਗਤ ਜੋਤ ਜਪੈ ਨਿਸ਼ਵਾਸ ਇੱਕ ਬਿਨਾ ਮਨ ਨੈਕ ਨਾਨੈ ਇੱਕ ਬਿਨਾ ਮਨ ਨੈਕ ਨਾਨੈ ਮਨ ਨੈਕ ਨਾ
ਇੱਕ ਬਿਨਾ ਮਨ
पूरन प्रेम परतीत सजे पूरन प्रेम परतीत सजे मट पूल नमाने व्रत गोरम बड़ी मट पूल नमाने पूल नमाने
बिना
तीर्थ दान दया तप संयम तीर्थ दान दया तप संयम एक बिना नह एक पछान एक बिना नह एक पछान नह एक पछान
एक बिना
पूरन ज्योत जगह कट में है पूरन ज्योत जगह कट में है खालसताहे निखालस जाने तब खालसताहे निखालस जाने निखालस जाने
एक बिना
कोई रचना खाली न रहे। पूरन जोत जग कट में है, 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 पूरन जोत जग कट में है। खालसताहे निखालस जान, तब खालसताहे निखालस जान,
एक बिना
मन नेक नहान, एक बिना मन नेक नहान, इस पितृ शब्द द्वारा शुद्ध स्वरूप तत् खालसे का अनुभव दस रहे हैं। इं कहने सच्चे पातशाह धन धन श्री गुरु गोबिंद सिंह जी महाराज, जो सचमुच गुरु का सिख है, वो इको एक चेतन प्रकाश अकाल पुरख तो बिना किसी को भी मन विच नहीं लियाउंदा। उसे इको एक अकाल पुरख का दिन रात सिमरन करता है और पूर्ण निश्चय नाल प्रेम करता होया इको एक अकाल पुरख के नाम तो बिना, उसकी टेक तो बिना होर किसे पासे कबरां मसाणा मड़िया मटा बर्त आदिक कर्म कांडां नूं नहीं मनदा। इको एक अकाल पुरख तो ही पूजदा है। पूजा अकाल की, उस तो बिना और किसे तीर्थ स्नान दान संयम आदि को नहीं पछाणदा। उस दिल लई सब कुछ इको एक अकाल पुरख की टेक, इको एक अकाल पुरख का सिमरन, इको एक अकाल पुरख का आसरा, इको एक अकाल पुरख नूं ही सारिआं विच वेखदा है। साहिब कहिंदे जदों ऐसी पूरन जोत का प्रकाश हो जाता है जिसके हिरदे विच उसे नूं ही शुद्ध रूप स्वरूप तत् खालसे के ज्ञान का अनुभव होंदा है। ਜਦੋਂ ਐਸੀ ਵਿਚਾਰ ਸਾਹਮਣੇ ਆਉਂਦੀ ਹੈ ਏਕ ਬਿਨਾ ਮਨ ਨੈਕ ਨਾ ਆਨੈ ਇਸ ਨੂੰ ਸਮਝਣਾ ਹੋਵੇ ਇਸ ਤਰ੍ਹਾਂ ਸਮਝ ਆ ਜਾਂਦੀ ਹੈ। ਸਮਝਣਾ ਅਸੀਂ ਇਸ ਕਰਕੇ ਹੈ ਤਾਂ ਕਿ ਅਸੀਂ ਵੀ ਇੱਕ ਦੇ ਬਣ ਜਾਈਏ, ਇੱਕ ਨਾਲ ਜੁੜ ਜਾਈਏ, ਇੱਕੋ ਦੀ ਆਸ ਬਣਾ ਕੇ ਰੱਖੀਏ, ਇੱਕੋ ਦੀ ਹੀ ਪੂਜਾ, ਇੱਕੋ ਦਾ ਹੀ ਜੁੜਨਾ ਹੋ ਜਾਏ, ਇੱਕੋ ਇੱਕ ਦਾ ਹੀ ਸਿਮਰਨ ਹੋਵੇ, ਇੱਕੋ ਇੱਕ ਨੂੰ ਹੀ ਸਾਰਿਆਂ ਵਿੱਚ ਵੇਖੀਏ। ਇਸ ਕਰਕੇ ਸਮਝਣਾ ਜ਼ਰੂਰੀ ਹੈ ਤਾਂ ਕਿ ਅਸੀਂ ਤੁਸੀਂ ਵੀ ਗੁਰੂ ਆਸ਼ੇ ਅਨੁਸਾਰ ਆਪਣੇ ਹਿਰਦਿਆਂ ਦੇ ਅੰਦਰ ਸ਼ੁੱਧ ਸਰੂਪ ਖਾਲਸੇ ਦੇ ਤੱਤ ਗਿਆਨ ਦਾ ਸਿਰਫ ਅਨੁਭਵ ਹੀ ਨਾ ਕਰ ਸਕੀਏ ਬਲਕਿ ਸ਼ੁੱਧ ਸਰੂਪ ਤੱਤ ਖਾਲਸੇ ਵਾਲਾ ਜੀਵਨ ਵੀ ਜੀ ਸਕੀਏ। ਇਸ ਗੱਲ ਨੂੰ ਸਮਝਣਾ ਹੋਵੇ ਇਸ ਤਰ੍ਹਾਂ ਸਮਝ ਆਉਂਦੀ ਹੈ ਪਰਮਾਤਮਾ ਇੱਕੋ ਇੱਕ ਹੈ। ਸਾਰੇ ਬੋਲੋਗੇ ਪਰਮਾਤਮਾ ਇੱਕੋ ਇੱਕ ਹੈ। ਹੋਰ ਸ਼ਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਧ ਆਖਾਂ, ਤੁਧ ਅੱਗੇ ਤੁਧੈ ਸਾਲਾਹੀ ਮੈਂ ਅੰਧੇ ਨਾਉ ਸੁਜਾਖਾਂ। ਪਰਮਾਤਮਾ ਇੱਕੋ ਇੱਕ ਹੈ ਨਾ, ਲੇਕਿਨ ਇੱਕੋ ਇੱਕ ਪਰਮਾਤਮਾ ਨੇ ਸਿਰਜਣਾ ਅਨੇਕ ਕੀਤੀ ਹੈ, ਇੱਕ ਤੋਂ ਅਨੇਕ ਹੋਇਆ ਹੈ ਪਰਮਾਤਮਾ, ਆਪ ਇੱਕ ਹੈ ਲੇਕਿਨ ਇੱਕ ਤੋਂ ਅਨੇਕ ਹੋਇਆ ਸਿਰਜਣਾ ਕਰਕੇ। ਫਿਰ ਅਨੇਕ ਹੋ ਕੇ ਵੀ ਮੁੜ ਕੇ ਏਕ, ਇੱਕ ਪਰਮਾਤਮਾ ਅਨੇਕ ਹੋ ਕੇ ਉਸ ਦੇ ਵਿੱਚ ਫਿਰ ਸਮਾਇਆ ਹੋਇਆ ਏਕ ਹੋ ਕੇ, ਇਸ ਤਰ੍ਹਾਂ ਸਮਝ ਆਉਂਦੀ ਹੈ। ਪਰਮਾਤਮਾ ਦੀ ਜਿਤਨੀ ਰਚਨਾ ਹੈ ਉਹ ਅਨੇਕਾਂ ਰੂਪਾਂ ਵਿੱਚ ਹੈ, ਲੇਕਿਨ ਕੋਈ ਵੀ ਪਰਮਾਤਮਾ ਦਾ ਰਚਿਆ ਹੋਇਆ ਰੂਪ ਪਰਮਾਤਮਾ ਤੋਂ ਬਿਨਾਂ ਨਹੀਂ ਵਜੂਦ ਵਿੱਚ ਰਹਿ ਸਕਦਾ, ਹੋਂਦ ਵਿੱਚ ਨਹੀਂ ਰਹਿ ਸਕਦਾ। ਇੱਕੋ ਇੱਕ ਪਰਮਾਤਮਾ ਰਚਨਹਾਰ ਨੇ ਰਚਨਾ ਵੀ ਰਚੀ ਹੈ, ਉਸ ਰਚਨਾ ਵਿੱਚ ਫਿਰ ਆਪ ਹੀ ਇੱਕੋ ਇੱਕ ਆਪ ਸਮਾਇਆ ਹੋਇਆ ਹੈ, ਭਾਵ ਇੱਕ ਤੋਂ ਅਨੇਕ ਹੈ, ਅਨੇਕ ਵਿੱਚ ਫਿਰ ਏਕ ਹੈ, ਅਨੇਕਤਾ ਵਿੱਚ ਵੀ ਏਕਤਾ ਹੈ। ਉਸੇ ਦੇ ਹੁਕਮ ਦੇ ਸੂਤਰ ਵਿੱਚ ਹੀ ਸਭ ਕੁਝ ਹੋ ਰਿਹਾ ਹੈ। ਜੇ ਇਹ ਗੱਲ ਸਮਝ ਆਉਂਦੀ ਹੈ ਫਿਰ ਇਹ ਵੀ ਸਮਝ ਆ ਜਾਏਗੀ ਆਤਮਾ ਵੀ ਇੱਕੋ ਹੀ ਹੈ ਲੇਕਿਨ ਸਰੀਰ ਦੇ ਅੰਗ ਅਨੇਕ ਹਨ। ਜੇ ਆਤਮਾ ਇੱਕੋ ਹੀ ਹੈ, ਸਾਡੇ ਸਰੀਰਾਂ ਦੇ ਅੰਗ ਅਨੇਕ ਹਨ ਲੇਕਿਨ ਅਨੇਕ ਅੰਗ ਵੀ ਇਹ ਆਤਮਾ ਤੋਂ ਬਿਨਾਂ ਜੀਵਤ ਨਹੀਂ ਰਹਿ ਸਕਦੇ। ਇੱਕੋ ਇੱਕ ਆਤਮਾ ਇਹ ਵੀ ਅਨੇਕਾਂ ਅੰਗਾਂ ਵਿੱਚ ਸਮਾਈ ਹੋਈ ਹੈ, ਇੱਕੋ ਇੱਕ ਆਤਮਾ ਵੀ ਅਨੇਕ ਵਿੱਚ ਫਿਰ ਏਕ ਹੈ। ਇਸ ਦਾ ਅਨੁਭਾਵੀ ਇਸ ਤਰ੍ਹਾਂ ਹੁੰਦਾ ਹੈ, ਇਹ ਵੀ ਅਨੇਕਤਾ ਵਿੱਚ ਏਕਤਾ ਦਰਸਾਉਣ ਵਾਲੀ ਗੱਲ ਹੈ। ਇਉਂ ਲੱਗਦਾ ਹੈ ਅਨੇਕਤਾ ਵਿੱਚ ਏਕਤਾ ਦਾ ਹੀ ਆਨੰਦ ਹੈ, ਅਨੇਕਤਾ ਵਿੱਚ ਇੱਕ ਦਾ ਹੋਣਾ ਹੀ ਜੁੜਨਾ ਹੈ, ਅਨੇਕਤਾ ਵਿੱਚ ਏਕਤਾ ਵਿੱਚ ਹੀ ਸੁੱਖ ਹੈ, ਅਨੇਕਤਾ ਵਿੱਚ ਇੱਕ ਦਾ ਹੋਣਾ ਹੀ ਖੇੜਾ ਹੈ, ਸਦਾ ਵਿਗਾਸ ਹੈ। ਸਾਡੇ ਜੀਵਨ ਜਿਉਂਦਿਆਂ ਇਸ ਦਾ ਅਨੁਭਾਵੀ ਹੋ ਜਾਂਦਾ ਹੈ। ਆ ਵੇਖਣਾ, ਸਾਡੀਆਂ ਅੱਖਾਂ ਤਾਂ ਦੋ ਹਨ, ਲੇਕਿਨ ਦੇਖਣੀ ਇੱਕ ਹੈ। ਅੱਖਾਂ ਦੋ ਨੇ ਪਰ ਦੇਖਣੀ ਇੱਕ ਹੈ। ਇਹ ਨਹੀਂ ਹੋ ਸਕਦਾ ਸੱਜੀ ਅੱਖ ਸੱਜੇ ਪਾਸੇ ਵੇਖੇ ਅਤੇ ਖੱਬੀ ਅੱਖ ਕੁਛ ਹੋਰ ਵੇਖੇ। ਨੱਕ ਦੀਆਂ ਨਾਸਾਂ ਦੋ ਹਨ, ਲੇਕਿਨ ਸੁੰਘਣਾ ਇੱਕੋ ਹੈ। ਪੈਰ ਦੋ ਹਨ ਪਰ ਚਾਲ ਇੱਕੋ ਹੀ ਹੈ। ਬੇਨਤੀ ਕਰਾਂ, ਕੰਨ ਦੋ ਹਨ ਪਰ ਸੁਣਨਾ ਇੱਕੋ ਹੀ ਹੈ। ਕੋਈ ਫੋਨ ਸੁਣ ਰਿਹਾ ਸੀ, ਫੋਨ ਸੁਣਦੇ ਸੁਣਦੇ ਇੱਕ ਹੋਰ ਫੋਨ ਆ ਗਿਆ। ਫੋਨ ਸੁਣਨ ਵਾਲਾ ਬੋਲਿਆ, ਇੱਕ ਮਿੰਟ ਰੁੱਖ, ਇੱਕ ਹੋਰ ਫੋਨ ਆਇਆ, ਮੈਂ ਉਸਨੂੰ ਸੁਣ ਲਵਾਂ। ਕੋਲ ਬੈਠੇ ਇੱਕ ਗੁਰਮੁਖ ਵਿਦਵਾਨ ਨੇ ਕਿਹਾ, ਤੇਰੇ ਕੋਲ ਕੰਨ ਤਾਂ ਦੋ ਹਨ, ਜੇ ਫੋਨ ਦੋ ਆਏ ਹਨ, ਦੋਨਾਂ ਕੰਨਾਂ ਦੇ ਨਾਲ ਇੱਕ ਇੱਕ ਫੋਨ ਸੁਣ ਲੈ। ਅਤੇ ਫੋਨ ਸੁਣਨ ਵਾਲਾ ਬੋਲਿਆ, ਕੀ ਕਰਾਂ, ਕੰਨ ਬੇਸ਼ੱਕ ਮੇਰੇ ਦੋ ਹਨ, ਪਰ ਇੱਕੋ ਸਮੇਂ ਧਿਆਨ ਇੱਕੋ ਥਾਂ 'ਤੇ ਹੀ ਰੱਖਿਆ ਜਾ ਸਕਦਾ ਹੈ। ਆਖੋ ਵਾਹਿਗੁਰੂ। ਕੰਨ ਬੇਸ਼ੱਕ ਮੇਰੇ ਦੋ ਹਨ, ਪਰ ਇੱਕੋ ਸਮੇਂ ਧਿਆਨ ਇੱਕੋ ਥਾਂ 'ਤੇ ਹੀ ਰੱਖਿਆ ਜਾ ਸਕਦਾ ਹੈ। ਬਸ ਸਮਝ ਇਹੀ ਆਈ ਹੈ, ਜੀਵਨ ਵਿੱਚ ਕੋਈ ਵੀ ਕੰਮ ਹੋਵੇ, ਬੇਸ਼ੱਕ ਅੰਗ ਅਨੇਕ ਹੋਣ, ਪਰ ਧਿਆਨ ਇੱਕੋ ਸਮੇਂ ਇੱਕੋ ਵਿੱਚ ਹੀ ਰੱਖਿਆ ਜਾਏਗਾ। ਆਖੋ ਵਾਹਿਗੁਰੂ। ਜੇ ਧਿਆਨ ਇੱਕੋ ਸਮੇਂ ਇੱਕੋ ਵਿੱਚ ਹੀ ਰੱਖਿਆ ਜਾ ਸਕਦਾ, ਤਾਂ ਫਿਰ ਆਤਮਾ ਵੀ ਇੱਕ ਹੈ, ਪਰਮਾਤਮਾ ਵੀ ਇੱਕ ਹੈ। ਜੇ ਜੀਵਨ ਦੀ ਬਾਜੀ ਜਿੱਤਣੀ ਹੈ, ਤਾਂ ਇਹ ਆਤਮਾ ਵਾਲਾ ਜੀਵ ਜੇ ਇੱਕੋ ਹੀ ਪਰਮਾਤਮਾ ਦਾ ਧਿਆਨ ਰੱਖੇਗਾ, ਤਾਂ ਇਹ ਆਤਮਾ ਪਰਮਾਤਮਾ ਵਿੱਚ ਸਮਾ ਜਾਏਗੀ, ਜੀਵਨ ਦੀ ਬਾਜੀ ਜਿੱਤੀ ਜਾਏਗੀ। ਆਖੋ ਵਾਹਿਗੁਰੂ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਗੁਰੂ ਦਾ ਸਿੱਖ ਉਹ ਹੈ ਜੇ ਇੱਕੋ ਸਮੇਂ ਇੱਕੋ ਜਗ੍ਹਾ 'ਤੇ ਹੀ ਧਿਆਨ ਰੱਖਿਆ ਜਾ ਸਕਦਾ ਹੈ, ਅਤੇ ਗੁਰੂ ਦਾ ਸਿੱਖ ਇੱਕੋ ਇੱਕ ਪਰਮਾਤਮਾ ਤੋਂ ਬਿਨਾਂ, ਚੇਤਨ ਪ੍ਰਕਾਸ਼ ਅਕਾਲ ਪੁਰਖ ਤੋਂ ਬਿਨਾਂ ਮਨ ਵਿੱਚ ਹੋਰ ਕੋਈ ਧਿਆਨ ਲਿਆਉਂਦਾ ਹੀ ਨਹੀਂ। ਆਖੋ ਵਾਹਿਗੁਰੂ। ਏਕ ਬਿਨਾ ਮਨ ਨੈਕ ਨਾ ਆਨੈ। ਆਖੋ ਵਾਹਿਗੁਰੂ। ਇਸ ਨੂੰ ਹੋਰ ਸਮਝਣਾ ਹੋਵੇ, ਇਸ ਤਰ੍ਹਾਂ ਸਮਝ ਸਕਦੇ ਹਾਂ, ਪੰਜ ਗਿਆਨ ਇੰਦਰੇ ਹਨ, ਪੰਜ ਕਰਮ ਇੰਦਰੇ ਹਨ, ਇਹ ਗਿਣਤੀ ਵਿੱਚ 10 ਹੋ ਗਏ। ਗਿਣਤੀ ਇਹਨਾਂ ਦੀ ਵੱਧ ਹੈ, ਲੇਕਿਨ ਮਨ ਤਾਂ ਇੱਕੋ ਹੀ ਹੈ। ਆਖੋ ਵਾਹਿਗੁਰੂ। ਪੰਜ ਗਿਆਨ ਇੰਦਰੇ ਹਨ, ਪੰਜ ਕਰਮ ਇੰਦਰੇ ਹਨ, लेकिन मन एको ही है। ये जिन्ने इंद्रे हन ये मन दे करिंदे हन। मनुखी जीवन विच ये इंद्रे मन दे करिंदे हुंदे हन, मन दी आग्या विच चलदे हन। जे ये सारे इंद्रे मन दे करिंदे हन ता मन मत दा प्रभाव लेंदे। मन दा सुभाव है जदों भी प्रभाव कबूलदा है मत दा। तुसी गुरुद्वारा साहब विच नित अरदास भी सुनते हो, भाई साहब अरदास करदे हाँ मन नीवा मत उच्ची मत दा राखा आप वाहिगुरु। क्यों कहने? क्योंकि मन नीमा हुंदे अच्छी गल है जे उच्ची मत अगे होवे। मन जदों भी झुकेगा तो मत दे अगे, इंद्रे जदों झुकणगे मन दे अगे। अनेकां इंद्रे गिणती विच जो वध हन, पंज ज्ञान इंद्रे पंज कर्म इंद्रे, ये झुकदे हन एक मन दे अगे। मन झुकदा है मत दे अगे। साहब समझाउंदे ने, हे मन जे तू अपने मूल नूं पछाणना चाहुंदा है, इको एक मूल दी पहचान करना चाहुंदा है। मन तू जो स्वरूप है अपना मूल पछाण। जे इको एक मूल जो तेरा परमात्मा है उसकी पहचान करना चाहुंदा है ता फिर तू ऐसी मत दा प्रभाव कबूल कर। ऐसी इको एक मत दा प्रभाव कबूल कर जेड़ी मत तैनू इको एक परमात्मा नाल जोड़ देवे। आखो वाहिगुरु, वो इको एक मत है गुरमत। आखो वाहिगुरु, क्योंकि परमात्मा जदों त्रुटदा है कृपा करदा है, पहला कृपा करदा गुरु मिलाउंदा है, फिर कृपा करदा गुरु राही अपना मिलाप कराउंदा है। आखो वाहिगुरु, पहली परमेश्वर की कृपा है गुरु मिलाउंदा है, पहली कृपा वो ये करदा है, दूसरी कृपा करदा है गुरु राही फिर अपना मिलाप कराउंदा है। इस तरह समझ आउंदी है जे अगर ये एक मन इको एक गुरमत का प्रभाव लै लवे तो इको एक गुरमत इको एक मन नूं इको एक परमात्मा नाल जो मन का मूल है उसकी पहचान करा देगी। जे गुरमत निर्वैर नाल जोड़ती है, गुरमत निरपाओ नाल जोड़ती है। जे गुरमत निरपाओ नाल जोड़ेगी मन निरपा हो जाएगा, जे गुरमत निर्वैर नाल जोड़ेगी मन निर्वैर हो जाएगा। गुरमत समदृष्ट नाल जोड़ती है ते मन समदृष्टि नूं प्रवान कर लेगा। आखो वाहिगुरु, थोड़ा जिहा इस गल नूं अज दे विशे नाल सांझ पाउण वास्ते दास विचारना चाहुंदा है कुछ होर शब्द नाल लैके। आखो वाहिगुरु, दास ने हुणे बोलिया गुरमत समदृष्टि नाल जोड़दी है, गुरमत नाल जुड़िया होया मन जिथे निर्वैर हुंदा है निरपाव हुंदा है उत्थे समदृष्ट भी हुंदा है। समदृष्टि दे सुरूप नूं पहचानना होवे तां इसकी पहचान धन धन श्री गुरु गोबिंद सिंह जी आप कराउंदे हन। समदृष्टि की पहचान धन धन श्री गुरु गोबिंद सिंह सच्चे पातशाह आप कराउंदे ने। भगती ते शक्ति दा जिथे सुमेल हो जाए उस सुमेल नूं ही समदृष्टि किया जाता है। इस वारी मैं फिर बोलन लग्या, भगती ते शक्ति दा जिथे भी समेल होए, समदृष्टि विच भगती भी है, समदृष्टि विच शक्ति भी है, दोनों विच एक होवे ओ समदृष्टि होंदी ही नहीं। आखो वाहिगुरु। फिर मैं कह दिया, भगती भी होएगी, समदृष्टि विच शक्ति भी होएगी। मैं नहीं कहिंदा, धन गुरु गोबिंद सिंह जी कहिंदे ने, तुसी पढ़िया, हे राव हे सच हे करुणा निध, मेरी अभय बेनती सुन लीजै। आखो वाहिगुरु। एक बार फिर तुसी बोलोगे, हे राव हे सच हे करुणा निध, मेरी अभय बेनती सुन ली जाए। सो ये पंक्ति पढ़ते हाँ तो सानू जाप साहब दिया कुछ पंक्तियां दे दर्शन इस तरह भी हो जाते हैं। नमो सूरज सूरजे, नमो चंद्र चंद्रे। अखवाई मैं पहलो बेनती की है, समदृष्टि भगती ते शक्ति दा सुमेल है। अखवाई समदृष्टि विच कली भगती भी नहीं, समदृष्टि विच कली शक्ति भी नहीं, दोनों इकट्ठियां होणगियां ते समदृष्टि होएगी। किवें? जिवें साहिब कहिंदे ने, नमो सूरज सूरजे, नमो चंद्र चंद्रे। जिवें कहिंदे, हे राव हे सस हे करुणा निध, मेरी अब है बेनती सुन ली जाए। इसका भाव की है, परमात्मा दे दो स्वरूप जो दस रहे हैं, जिन्हों नमस्कार कर रहे हैं, एक कह रहे हैं, भगती चंद्रमे वर्गी शीतल है, मिठी है। आखो वाहिगुरु। भगती चंद्रमे वर्गी शीतल है, मिठास है। आखो वाहिगुरु। ते परमात्मा तुहाडा दूसरा स्वरूप शक्ति सूरज वांगू है। आखो वाहिगुरु। ध्यान देना, शक्ति सूरज की तरह है, सूरज वांगू तेज है, तेज प्रकाश है, ते भगती चंद्रमा वांगू शीतल है। धन गुरु गोबिंद सिंह कहते हैं, मेरी नमस्कार है भगती नू भी शक्ति नू भी। नव सूरज सूरज है, हे परमेश्वर भगती नू भी नमस्कार है, शक्ति नू भी। थोड़ा जिहा इसको होर खोलो। विज्ञान ने एक गल मनी है, चंद्रमे विच जो रोशनी है इसकी अपनी नहीं, रोशनी एको ही है, ये सूरज तो ही रोशनी लैंदा। आखो वाहिगुरु। विज्ञान ने यह गल कही कि चंद्रमे की अपनी कोई रोशनी नहीं, रोशनी एको ही है, ये सूरज तो लैंदा। पर विज्ञान पूछो, सूरज किस तो रोशनी लैंदा? नमो सूरज सूरजे, परमात्मा तो। आखो वाहिगुरु। जे चंद्रमा सूरज तो रोशनी लैंदा, तो सूरज सूरज फिर सूरजां दे सूरज तो परमात्मा तो। नमो चंद्र चंद्रे, नमो सूरज सूरजे। आखो भाई। जे अगर चंद्रमा सूरज तो रोशनी लैंदा है, तो सूरज जे चंद्रमा सूरज तो लैंदा है, तो सूरज केड़े सूरज तो लैंदा? नमो सूरज सूरजे, परमात्मा तो। इसका भाव यह होया कि परमात्मा ही भगती है, तो परमात्मा ही शक्ति है। इसका भाव यह है, जे अगर सूर की रोशनी तो चंद्रमे नू रोशनी मिलती है, तो शक्ति तो ही भगती है, परमात्मा की शक्ति तो ही भगती है। आखो वाहिगुरु। परमात्मा की शक्ति तो ही भगती है, परमात्मा की शक्ति तो बिना भगती भी नहीं। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਦਰਬਾਰ ਲੱਗਿਆ ਹੋਇਆ ਬੈਠੇ ਨੇ। ਅੱਜ ਇੱਕ ਰਹੱਸਮਈ ਉਹਨਾਂ ਦੇ ਸਾਹਮਣੇ ਇੱਕ ਕੇਸ ਆਇਆ ਹੈ। ਦੋਨੋਂ ਹੀ ਜੰਗ ਦੇ ਮੈਦਾਨ 'ਚੋਂ ਆਏ ਲੱਗਦੇ ਨੇ। ਜੋ ਜੰਗ ਦੇ ਮੈਦਾਨ 'ਚੋਂ ਆਏ ਨੇ ਸੂਰਮੇ ਹੋਣਗੇ। ਵੇਖੋ ਨਾ, ਜੰਗ ਦੇ ਮੈਦਾਨ 'ਚੋਂ ਜੇ ਆਏ ਨੇ ਸੂਰਮੇ ਹੋਣਗੇ। ਆਖੋ ਦੋਨੋਂ ਹੀ ਸੂਰਮੇ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਦੋਨੋਂ ਹੀ ਸੂਰਮੇ ਨੇ। ਇਹ ਆਏ ਜੰਗ ਦੇ ਮੈਦਾਨ 'ਚੋਂ ਹੀ ਨੇ, ਲੇਕਿਨ ਇੱਕ ਨੇ ਸ਼ਸਤਰ ਪਹਿਨੇ ਹੋਏ ਨੇ, ਇੱਕ ਸ਼ਸਤਰਾਂ ਦੇ ਨਾਲ ਪੂਰੇ ਲੈਸ ਨੇ ਅਤੇ ਦੂਸਰੇ ਸ਼ਸਤਰ ਨਹੀਂ, ਪਾਣੀ ਦੀ ਮਸ਼ਕ ਦੇ ਨਾਲ ਆਏ ਨੇ। ਆਖੋ ਵਾਹਿਗੁਰੂ। ਆਏ ਦੋਨੋਂ ਹੀ ਜੰਗ ਦੇ ਮੈਦਾਨ 'ਚੋਂ ਨੇ। ਇੱਕ ਭਗਤੀ ਦਾ ਰੂਪ ਹੈ, ਇੱਕ ਸ਼ਕਤੀ ਦਾ ਰੂਪ ਹੈ। ਆਖੋ ਵਾਹਿਗੁਰੂ। ਦੋਨੋਂ ਹੀ ਸੂਰਮੇ ਨੇ, ਸਾਰੇ ਬੋਲੋ। ਹਾਂ ਵੇਖੋ, ਦੋਨੋਂ ਹੀ ਸੂਰਮੇ ਨੇ। ਇੱਕ ਭਗਤੀ ਦਾ ਰੂਪ ਹੈ, ਇੱਕ ਸ਼ਕਤੀ ਦਾ ਰੂਪ ਹੈ, ਲੇਕਿਨ ਦੋਨੇ ਗੁਰੂ ਦੇ ਸਿੱਖ ਨੇ। ਆਖੋ ਵਾਹਿਗੁਰੂ। ਸਮਦ੍ਰਿਸ਼ਟੀ ਦਾ ਰੂਪ ਹਨ। ਜੰਗ ਦੇ ਮੈਦਾਨ ਵਿੱਚ ਵੀ ਸਮਦ੍ਰਿਸ਼ਟੀ ਵਰਤ ਰਹੀ ਹੈ, ਜੰਗ ਦੇ ਮੈਦਾਨ ਵਿੱਚ ਭਗਤੀ ਵੀ ਹੈ, ਸ਼ਕਤੀ ਵੀ ਹੈ, ਜੰਗ ਦੇ ਮੈਦਾਨ ਵਿੱਚ ਜੂਝ ਵੀ ਰਹੇ ਹਨ। ਅਤੇ ਉੱਧਰ ਗੁਰੂ ਦੀ ਆਗਿਆ ਵਿੱਚ ਸੇਵਾ ਵੀ ਨਿਭਾਈ ਜਾ ਰਹੀ ਹੈ। ਦੇਖੋ ਨਾ, ਦੋਨੋਂ ਹੀ ਸੂਰਮੇ ਨੇ। ਇੱਕ ਗੁਰੂ ਦੀ ਆਗਿਆ ਵਿੱਚ ਜੂਝਦੇ ਨੇ, ਪਿੱਠ ਨਹੀਂ ਦਿਖਾਉਂਦੇ, ਛਾਤੀ ਤਾਣ ਕੇ ਲੜਦੇ ਨੇ, ਛਾਤੀ ਵਿੱਚ ਗੋਲੀਆਂ ਖਾਂਦੇ ਨੇ, ਛਾਤੀ ਵਿੱਚ ਤੀਰ ਖਾਂਦੇ ਨੇ, ਜੂਝਦੇ ਨੇ, ਆਪਣੇ ਆਪ ਨੂੰ ਵਾਰ ਕੇ ਜੂਝਦੇ ਨੇ। ਇਹ ਵੀ ਗੁਰੂ ਦੀ ਆਗਿਆ ਵਿੱਚ ਜੂਝ ਰਹੇ ਸੂਰਮੇ ਨੇ। ਦੂਸਰੇ ਵੀ ਜੰਗ ਦੇ ਮੈਦਾਨ ਵਿੱਚ ਤੀਰਾਂ ਦੀ ਵਰਖਾ ਵਿੱਚ, ਗੋਲੀਆਂ ਦੀ ਵਿਛਾੜ ਵਿੱਚ, ਗੁਰੂ ਦੀ ਆਗਿਆ ਵਿੱਚ ਰਹਿ ਕੇ, ਗੁਰੂ ਦੇ ਹੁਕਮ ਨੂੰ ਮੰਨ ਕੇ, ਜੇ ਅਗਰ ਜ਼ਖਮੀਆਂ ਨੂੰ ਕੋਈ ਪਲਾਣੀ ਪਲਾ ਰਹੇ ਹੈ ਜੰਗ ਦੇ ਮੈਦਾਨ ਵਿੱਚ, ਇਹ ਵੀ ਸੂਰਮੈ। ਕਿਉਂ ਸੂਰਮੈ? ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਰੀਤ ਹੈ ਸੂਰਾ, ਆਤਮ ਜਿਣੈ ਸਗਲ ਵਸ ਤਾਂਕ ਹੈ, ਜਾਂ ਕਾ ਸਤਿਗੁਰ ਪੂਰਾ। ਇਸ ਕਰਕੇ ਸਮਦ੍ਰਿਸ਼ਟੀ ਬਣੇਗੀ ਉਦੋਂ ਜਦੋਂ ਭਗਤੀ ਵੀ ਹੋਏਗੀ, ਸ਼ਕਤੀ ਵੀ ਹੋਏਗੀ। ਆਖੋ ਵਾਹਿ। ਇਕੱਲੀ ਭਗਤੀ ਨਾਲ ਵੀ ਸਮਦ੍ਰਿਸ਼ਟੀ ਨਹੀਂ, ਇਕੱਲੀ ਸ਼ਕਤੀ ਨਾਲ ਵੀ ਸਮਦ੍ਰਿਸ਼ਟੀ ਨਹੀਂ। ਸਮਦ੍ਰਿਸ਼ਟੀ ਵਿੱਚ ਦੋਨੋਂ ਚਾਹੀਦੀਆਂ ਨੇ, ਭਗਤੀ ਵੀ ਚਾਹੀਦੀ ਹੈ ਅਤੇ ਸ਼ਕਤੀ ਵੀ ਚਾਹੀਦੀ ਹੈ। ਆਖੋ ਵਾਹਿ। ਸਾਹਿਬਾਂ ਦੇ ਸਾਹਮਣੇ ਬੜਾ ਰਹੱਸਮਈ ਕੇਸ ਹੈ। ਜੁਝਾਰੂ ਸਿੰਘ ਬੋਲਦੇ ਨੇ, ਸਤਿਗੁਰੂ ਇਹ ਵੀ ਤੁਹਾਡਾ ਸਿੱਖ ਹੈ, ਅਸੀਂ ਵੀ ਤੁਹਾਡੇ ਸਿੱਖ ਹਾਂ, ਇੱਕ ਹੀ ਖੇਲ ਹੈ ਤੁਹਾਡਾ, ਸਾਨੂੰ ਹੁਕਮ ਹੈ ਜੂਝ ਜਾਓ, ਅਸੀਂ ਪਿੱਠ ਨਹੀਂ ਦਿਖਾਉਂਦੇ, ਛਾਤੀ ਤਾਣ ਕੇ ਲੜਦੇ ਹਾਂ, ਆਪਾਂ ਵਾਰ ਕੇ ਲੜਦੇ ਹਾਂ, ਆਪਾਂ ਵਾਰ ਨੂੰ ਤਿਆਰ ਹਾਂ। ਇਸ ਨੂੰ ਤੁਸੀਂ ਇਸ ਸੇਵਾ 'ਤੇ ਲਗਾਇਆ ਹੋਇਆ, ਪਾਣੀ ਪਿਲਾਈ ਜਾ। ਅਸੀਂ ਤਾਂ ਅੱਜ ਤੱਕ ਸੁਣਦੇ ਰਹੇ ਸੀ, ਦੁਸ਼ਮਣ ਨੂੰ ਉੱਥੇ ਮਾਰੋ, ਉਸ ਥਾਂ 'ਤੇ ਜਾ ਕੇ ਮਾਰੋ ਜਿੱਥੇ ਦੁਸ਼ਮਣ ਨੂੰ ਪਾਣੀ ਪੀਣਾ ਵੀ ਨਸੀਬ ਨਾ ਹੋਵੇ। ਅਸੀਂ ਅੱਜ ਤੱਕ ਇਹ ਸੁਣਿਆ ਸੀ, ਦੁਸ਼ਮਣ ਮਾਰਨਾ ਤਾਂ ਉੱਥੇ ਮਾਰੋ ਜਿੱਥੇ ਦੁਸ਼ਮਣ ਨੂੰ ਪਾਣੀ ਵੀ ਨਾ ਮਿਲੇ। ਪਰ ਕਰੀਏ ਕੀ? ਅਸੀਂ ਤਾਂ ਇਸ ਤਰ੍ਹਾਂ ਜੂਝਦੇ ਹਾਂ ਕਿ ਦੁਸ਼ਮਣ ਨੂੰ ਪਾਣੀ ਪੀਣਾ ਵੀ ਨਸੀਬ ਨਾ ਹੋਵੇ, ਪਰ ਆਈ ਤੁਹਾਡਾ ਸੇਵਕ ਉਸ ਨੂੰ ਪਾਣੀ ਪਿਲਾ ਦਿੰਦਾ। ਜਾਂ ਤਾਂ ਇਸ ਤਰ੍ਹਾਂ ਕਰੋ, ਅਸੀਂ ਵੀ ਸ਼ਸਤਰ ਉਤਾਰ ਦਿੰਦੇ ਹਾਂ, ਅਸੀਂ ਵੀ ਪਾਣੀ ਦੀਆਂ ਮਸ਼ਕਾਂ ਚੱਕ ਲੈਂਦੇ ਹਾਂ, ਜਾਂ ਇਸ ਨੂੰ ਵੀ ਕਹੋ ਪਾਣੀ ਦੀ ਮਸ਼ਕ ਉਤਾਰ ਕੇ ਸ਼ਸਤਰ ਚੱਕ ਲਵੇ। ਆਹੋ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਜੀ ਬੋਲੇ, ਦੋਨੋਂ ਹੀ ਮੇਰੇ ਬੜੇ ਪਿਆਰੇ ਹੋ। ਆਹੋ ਵਾਹਿਗੁਰੂ, ਬਹੁਤ ਪਿਆਰੇ ਹੋ ਤੁਸੀਂ। ਆਗਿਆ ਵਿੱਚ ਰਹਿ ਕੇ ਆਪਾਂ ਵਾਰਨ ਲਈ ਤਿਆਰ ਹੋ, ਮੈਂ ਕੁਰਬਾਨ ਜਾਵਾਂ ਤੁਹਾਡੇ ਚੋਂ, ਸਦਕੇ ਜਾਵਾਂ। ਪਰ ਇੱਕ ਗੱਲ ਮੈਂ ਤੁਹਾਨੂੰ ਕਹਿ ਦਿਆਂ, ਤੁਸੀਂ ਗੁਰੂ ਦੇ ਹੁਕਮ ਵਿੱਚ ਜੂਝਣਾ ਹੈ ਨਾ, ਤੁਸੀਂ ਆਪਣੇ ਵੱਲੋਂ ਜੂਝ ਰਹੇ ਹੋ। ਤੁਸੀਂ ਕਿਸੇ ਨੂੰ ਜ਼ਖਮੀ ਕਰ ਦਿੱਤਾ, ਪਰ ਇੱਕ ਖਿਆਲ ਕਰਨਾ, ਕਿਸੇ ਨੂੰ ਜਿਉਂਦਾ ਰੱਖਣਾ ਜਾਂ ਕਿਸੇ ਨੂੰ ਮਾਰਨਾ ਤੁਹਾਡੇ ਹੱਥ ਵਿੱਚ ਨਹੀਂ। ਆਖੋ ਇਹ ਪਰਮਾਤਮਾ ਦੇ ਹੱਥ ਵਿੱਚ ਹੈ। ਆਖੋ ਵਾਹਿਗੁਰੂ, ਸਾਰੇ ਬੋਲੋ ਵਾਹਿਗੁਰੂ। ਕਿਸੇ ਨੂੰ ਜਿਉਂਦਾ ਰੱਖਣਾ, ਕਿਸੇ ਨੂੰ ਮਾਰਨਾ ਤੁਹਾਡੇ ਹੱਥ ਵਿੱਚ ਨਹੀਂ, ਇਹ ਪਰਮਾਤਮਾ ਦੇ ਹੱਥ ਵਿੱਚ ਹੈ। ਅਤੇ ਇਹ ਵੀ ਤੁਹਾਨੂੰ ਕਹਿ ਦਿਆਂ, ਇਹ ਪਾਣੀ ਪਿਲਾਉਂਦਾ ਹੈ, ਇਹਦਾ ਆਗਿਆ ਵਿੱਚ ਰਹਿ ਕੇ ਪਾਣੀ ਪਿਲਾ ਰਿਹਾ ਨਾ, ਪਾਣੀ ਪੀਣ ਤੋਂ ਬਾਅਦ ਵੀ ਇਸ ਦੇ ਹੱਥ ਵਿੱਚ ਕੁਛ ਨਹੀਂ ਕਿ ਪਾਣੀ ਪੀਣ ਨਾਲ ਕੋਈ ਜਿਉਂਦਾ ਰਹਿ ਜਾਏਗਾ ਜਾਂ ਕੋਈ ਮਰ ਜਾਏਗਾ। ਆਖੋ ਵਾਹਿਗੁਰੂ, ਇਹ ਤੁਹਾਡੇ ਹੱਥ ਵਿੱਚ ਨਹੀਂ, ਇਹ ਪਰਮਾਤਮਾ ਦੇ ਹੱਥ ਵਿੱਚ ਹੈ। ਆਖੋ ਵਾਹਿਗੁਰੂ। ਗੁਰੂ ਦਾ ਸਿੱਖ ਤਾਂ ਹੁਕਮ ਮੰਨਦਾ ਹੈ। ਆਖੋ ਵਾਹਿਗੁਰੂ। ਗੁਰੂ ਦਾ ਸਿੱਖ ਜੋ ਹੁਕਮ ਦੇ ਵਿੱਚ ਰਹਿੰਦਾ ਹੈ, ਬੰਦ ਖਲਾਸੀ ਬੰਦਗੀ। ਆਖੋ ਵਾਹਿਗੁਰੂ। ਬਿਰਲੇ ਕਈ ਹੁਕਮੀ ਬੰਦੇ। ਆਖੋ ਵਾਹਿਗੁਰੂ।